ਸਿਮਰਨ ਜ਼ਿੰਦਗੀ ਦੀ ਉਹ ਘੜੀ ਸਫਲੀ ਹੈ ਜੋ ਸਿਮਰਨ ਵਿੱਚ ਲੱਗ ਜਾਏ। ਉਮਰਾਂ ਉਹ ਵਿੱਚ ਲੇਖੇ ਦੇ ਜੋ ਜਾਲ ਸਾਈਂ ਵਿੱਚ ਗੁਜਰੇ ਪੈਂਦੀ ਮੁਜਰੇ, ਨਹੀਂ ਤਾਂ ਸਾਨੂੰ ਹਾਸਲ ਕੀ ਹੈ ਇਸ ਵਿੱਚ ਨੀਲੇ ਹੁਜਰੇ ਸਾਂਝ ਤੇ ਫਜਰੇ। ਜਕਾਨੀ ਨੇ ਕਿਹਾ ਹੈ ਕਿ ਮੈਂ 30 ਵਰਸ ਮੁਰਸ਼ਦ ਦੀ ਖਿਦਮਤ ਕਰਨ ਦੇ ਬਾਅਦ ਇੱਕੋ ਗੱਲ ਜਾਣੀ ਹੈ ਕਿ ਇੱਕਦਮ ਭਾਰ ਪਰਮੇਸ਼ਰ ਪ੍ਰੈਣ ਹੋਣਾ ਸੁਲੇਮਾਨ ਦੇ ਤਖ਼ਤ ਤੋਂ ਅੱਛਾ ਹੈ। ਜਥਾ ਪਾਸ ਅੱਜ ਸੀ ਸਾਲ ਬਾ ਮੁਰਸ਼ਦ ਮਹਿਕਕ ਸੁਧ ਬਖਾ ਕਾਨੀ ਕੇ ਜਕ ਦਮ ਬਾ ਖੁਦਾ ਬੂਦਨ ਬੇ ਅੱਜ ਤਖ਼ਤੇ ਸੁਲੇਮਾਨੀ ਹੋਵੇ ਵੀ ਕਿਉਂ ਨਾ ਨਰਾਜ ਮਦ ਜਿਉਂਦਿਆਂ ਕਿਸੇ ਸੈਨਾਪਤੀ ਕੋਲੋਂ ਹਾਰ ਖਾ ਕੇ ਖੁਹਾਣਾ ਜਾਂ ਮਰਨ ਸਮੇਂ ਹੋਕੇ ਲੈਂਦਿਆਂ ਛੱਡ ਜਾਣਾ ਪੈਂਦਾ ਹੈ। ਪਰ ਸਿਮਰਨ ਦੀ ਸ਼ਕਤੀ ਕਰਕੇ ਪ੍ਰਭੂ ਦੀ ਕਿਰਪਾ ਸਹਿਤ ਅਵਨਾਸੀ ਰਾਜ ਮਿਲਦਾ ਹੈ। ਨਾਮ ਜਪਣ ਦੇ ਕਈ ਤਰੀਕੇ ਹਨ, ਰਸਨਾ ਦੁਆਰਾ, ਸੁਰਤੀ ਨਾਮ, ਸਵਾਸਾਂ ਦੇ ਆਉਣ ਜਾਣ ਨਾਲ ਅੱਗੇ ਰੋਮ ਰੋਮ ਦੀ ਵਸਤਾ ਆ ਜਾਂਦੀ ਹੈ, ਫਿਰ ਤੱਤਾਂ ਚੌਹੀ ਨਾਮ ਹੀ ਧੁਨੀ ਸੁਣਨ ਲੱਗ ਜਾਂਦੀ ਹੈ। ਬਾਣੀਆਂ ਦੇ ਵੀ ਭੇਦ ਹਨ, ਪਰਾ ਬਾਣੀ ਦੁਆਰਾ ਫੁਰਨੇ ਨਾਲ ਭਜਨ ਕੀਤਾ ਜਾਂਦਾ ਹੈ, ਪਸੰਤੀ ਬਾਣੀ ਦੁਆਰਾ ਹਿਰਦੇ ਵਿਖੇ ਭਜਨ ਹੁੰਦਾ ਹੈ, ਮਾਧਵਾਂ ਬਾਣੀ ਦੁਆਰਾ ਜਿੱਥੇ ਬੁੱਲ ਨਾ ਹਿੱਲਣ ਕੇਵਲ ਖਿਆਲ ਹੀ ਕੰਮ ਕਰੇ, ਪਰ ਵੈਖਰੀ ਬਾਣੀ ਭਾਵ ਰਸਨਾ ਦੁਆਰਾ ਸਿਮਰਨ ਕਰਨ ਲਈ ਜਗਿਆਸੂ ਵਾਸਤੇ ਪਹਿਲੀ ਸਟੇਜ ਹੈ। ਸਤਿਗੁਰਾਂ ਦਾ ਮਹਾਂਵਾਕ ਹੈ, ਅੰਤਰ ਗੁਰ ਆਰਾਧਨਾ ਜੇਬਾ ਜਪ ਗੁਰਨਾਓ, ਕੇ ਮਨ ਅੰਦਰ ਮਹਿਬੂਬ ਦੀ ਆਰਾਧਨਾ ਕਰਕੇ ਨਾਲ ਹੀ ਜੇਬਾ ਤੋਂ ਸਦਾ ਨਾਮ ਜਪ। ਸੂਫੀ ਫਕੀਰਾਂ ਨੇ ਤਾਂ ਇਸੇ ਗੱਲ ਤੇ ਬਹੁਤਾ ਜ਼ੋਰ ਦਿੱਤਾ ਹੈ। ਇੱਕ ਨੇ ਕਿਹਾ ਹੈ ਕਿ ਮੇਰੇ ਦਿਲ ਦੇ ਆਈਨੇ ਵਿੱਚ ਹੀ ਇੰਜਾਰ ਦੀ ਤਸਵੀਰ ਹੈ, ਜਦੋਂ ਜਰਾ ਗਰਦਨ ਚੁਕਾਉਂਦਾ ਹਾਂ ਦੇਖ ਲੈਂਦਾ ਹਾਂ, ਦਿਲ ਕੇ ਆਈਨੇ ਮੈਂ ਹੈ ਤਸਵੀਰੇ ਯਾਰ, ਜਸ ਜਰਾ ਗਰਦਨ ਚੁਕਾਏ ਦੇਖ ਲਈ, ਬੇਸ਼ੱਕ ਪਹਿਲੇ ਪਹਿਲ ਜਿਤਨਾ ਚਿਰ ਸੁਭਾਅ ਪੱਕਿਆ ਨਹੀਂ ਅਤੇ ਅੰਦਰ ਨਾਮ ਨਹੀਂ ਚੱਲਿਆ, ਮਨ ਨੂੰ ਕੰਟਰੋਲ ਵਿੱਚ ਰੱਖਣ ਵਾਸਤੇ ਮਾਲਾ ਫੇਰਨ ਦੀ ਗਿਣਤੀ ਮਿਣਤੀ ਵਿੱਚ ਪਾਇਆ ਜਾਂਦਾ ਹੈ, ਪਰ ਜਦੋਂ ਅੰਦਰ ਚਸ਼ਮੇ ਦੇ ਪਾਣੀ ਵਾਂਗ ਨਾਮ ਦੀ ਰੋਹ ਜਾਰੀ ਹੋ ਗਈ, ਫੇਰ ਮਾਲਾ ਜਾਂ ਤਸਵੀ ਦੀ ਲੋੜ ਨਹੀਂ ਰਹਿੰਦੀ। ਉਸ ਅਵਸਥਾ ਵਿੱਚ ਪੁੱਜ ਕੇ ਸ਼ੇਖ ਸ਼ਾਦੀ ਨੇ ਤਾਂ ਇੱਥੋਂ ਤੱਕ ਲਿਖਿਆ ਹੈ ਕਿ ਜਹਾਦ ਦਾ ਹੱਥ ਤਸਵੀ ਤੇ ਆਮ ਲੋਕਾਂ ਦਾ ਮਾਲ ਤੇ ਰਹਿੰਦਾ ਹੈ, ਕਾਫਰ ਤਾਂ ਕਾਫਰ ਸਨ ਹੀ ਪਰ ਇਹ ਮੋਮਨ ਦੇ ਰੂਪ ਵਿੱਚ ਕਾਫਰ ਦੇਖਿਆ ਹੈ। ਯਥਾ ਤਸਵੀ ਬਦਸ ਤੇ ਜਹਾਦ ਚਸਮਬਾ ਮਾਲੇ ਮਰਦਮ ਈ ਕਾਫਰੇ ਮੁਲਾਜ਼ਮਾ ਦੀਦਮ ਨਾ ਦੀਦਾ ਬੂਦਮ। ਸਿਮਰਨ ਅਭਿਆਸ ਦੀ ਆਖਰੀ ਸਟੇਜ ਤਾਲਬ ਮਤਲੂਬ ਦਾ ਇੱਕ ਹੋ ਜਾਣਾ ਹੈ। ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਸਿਮਰਨ ਦਾ ਫਲ ਰੂਪ ਮਾਨੁਖ ਜੋਤ ਪਰਮ ਜੋਤ ਵਿੱਚ ਇਸ ਤਰ੍ਹਾਂ ਮਿਲ ਜਾਂਦਾ ਹੈ ਕਿ ਕਿਸੇ ਨੂੰ ਉਹਨਾਂ ਨੇ ਕਦੀ ਅੱਡੋ ਅੱਡ ਹੋਣ ਦਾ ਖਿਆਲ ਨਹੀਂ ਹੁੰਦਾ। ਇੱਕ ਜੋਤ ਏਕਾ ਮਿਲੀ ਕਿੰਬਾ ਹੋਏ ਮੋਹੇ। ਪਰ ਇਸ ਵਿਚਾਰ ਤੇ ਆਪਣੇ ਤਜਰਬੇ ਬਗੈਰ ਲਿਖਣਾ ਅਤੇ ਪੜ੍ਹਨਾ ਬਹੁਤ ਕੰਮ ਨਹੀਂ ਦੇ ਸਕਦੇ, ਇਹ ਤਾਂ ਕਰਨ ਨਾਲ ਹੀ ਤੁਲਕ ਰੱਖਦਾ ਹੈ। ਯਥਾ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਹਾਫਜ ਕਹਿੰਦਾ ਹੈ, ਸਿਮਰਨ ਦਾ ਸ਼ੌਕ ਇੱਕ ਨਸਤਰ ਹੈ ਜਿਸ ਦੀ ਚੋਬ ਦਾ ਰਸ ਬਿਰਹੋਂ ਵਿਜੋਗੀ ਮਨ ਮਾਣਦਾ ਹੈ। ਕਰਮ ਕਾਂਡੀ ਦੀਆਂ ਮੋਈਆਂ ਹੋਈਆਂ ਅਰਗਾਂ ਨੂੰ ਉਸ ਦਾ ਸਵਾਦ ਕੀ ਤਪੀਦਨ ਤਾਚੇ ਮੇ ਦਾਨਦ ਦਿਲੇ ਆਪ ਸੁਰਦਾ ਏ ਜਾਹਿਦ ਅਦਾਏ ਕਾਬਜੇ ਨਸਤਰ ਰਗੇ ਬੇ ਖੂਨ ਚੇ ਮੀ ਦਾਨਦ। ਸੋ ਸਿਮਰਨ ਦਾ ਸਮਝਣ ਨਾਲੋਂ ਕਰਨ ਨਾਲ ਹੀ ਸਹੀ ਸਰੂਪ ਦੇਖਿਆ ਜਾ ਸਕਦਾ ਹੈ ਆਦਿ। ਹਜੂਰ ਦੇ ਬਚਨਾ ਨਾਲ ਸਰਦਾਰ ਸੁਵੇਖ ਸਿੰਘ ਦੇ ਪੰਜ ਲੜਕੀਆਂ ਤੋਂ ਬਾਅਦ 25 ਮਈ 1974 ਨੂੰ ਲੜਕੇ ਦਾ ਜਨਮ ਹੋਇਆ। ਪਾਤਸੋ ਕੋਲ ਚਹਿਲ ਕਸਬੇ ਤੋਂ ਅੱਧ ਮੀਲ ਦੇ ਦੱਖਣ ਵੱਲ ਦੁਰਗਾਪੁਰ ਨਾਮ ਦਾ ਛੋਟਾ ਜਿਹਾ ਨਗਰ ਹੈ। ਇਥੋਂ ਦੇ ਸਾਰੇ ਪ੍ਰੇਮੀ ਸੰਤ ਸੇਵੀ ਤੇ ਗੁਰਮੁਖ ਹਨ। ਇਸ ਪਿੰਡ ਦਾ ਸਰਦਾਰ ਗੁਰਮੇਲ ਸਿੰਘ ਪਟਵਾਰੀ ਸਰਦਾਰ ਤਾਰਾ ਸਿੰਘ ਤੋਂ, ਜੋ ਸੰਤ ਜੀ ਦਾ ਪਰਮ ਪ੍ਰੀਤਵਾਨ ਸੀ, ਹਜੂਰ ਦਾ ਜਸ ਸੁਣ ਕੇ 1968 ਈਸਵੀ ਨੂੰ 10ਵੀਂ ਦੇ ਦੀਵਾਨ ਤੇ ਉਸ ਦੇ ਨਾਲ ਧਵਲਾਨ ਪੁੱਜਾ। ਹੋਰ ਸੱਜਣਾ ਦੇ ਪ੍ਰੇਰਿਆਂ 1934 ਦੀ ਫਰਵਰੀ ਵਿਚ ਦੀਵਾਨਾਂ ਦੀ ਮੰਗ ਕੀਤੀ। ਸੰਤ ਜੀ ਮਹਾਰਾਜ ਨੇ ਭਾਵਨਾ ਤੱਕ ਕੇ ਅਰਜ ਮਨਜੂਰ ਕਰਕੇ 3 ਦੀਵਾਨ ਬਖਸ਼ ਦਿੱਤੇ। ਘੁੰਡਰਪੁਰ ਦੇ ਭੀ ਬਹੁਤ ਸੱਜਣ ਪ੍ਰੇਮੀ ਹਨ, ਜਿਨ੍ਹਾਂ ਵਿਚ ਸਰਦਾਰ ਬਲਵੰਤ ਸਿੰਘ ਵੀ ਅਤੁੱਟ ਸਰਦਾ ਰੱਖਦਾ ਹੈ। ਆਪ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਆ ਕਿ ਗ੍ਰੰਥਾਂ, ਪੋਥੀਆਂ, ਵੇਦਾਂ, ਸ਼ਾਸਤਰਾਂ ਵਿਚ ਸੱਤ ਪੁਰਸ਼ਾਂ ਨੇ ਗੁਰ ਸ਼ਬਦ ਤੇ ਨਾਮ ਦੀ ਮਹਿਮਾ ਕਥਨ ਕੀਤੀ ਹੈ, ਪਰ ਇਨ੍ਹਾਂ ਨੂੰ ਪੜ੍ਹਨ ਮਾਤਰ ਨਾਲ ਸਾਨੂੰ ਸਮਝ ਨਹੀਂ ਆਉਂਦੀ ਕਿ ਨਾਮ ਕੀ ਹੈ, ਉਸ ਦੀ ਕਿਵੇਂ ਕਮਾਈ ਕਰਨੀ ਹੈ ਅਤੇ ਕਿਉਂ ਕਰਨੀ ਹੈ। ਗ੍ਰੰਥਾਂ ਵਿਚ ਤਾਂ ਨਾਮ ਦੀ ਮਹਿਮਾ ਤੇ ਪ੍ਰਾਪਤੀ ਦਾ ਉਪਦੇਸ਼ ਅਤੇ ਸਾਧਨ ਹੀ ਲਿਖਿਆ ਹੈ, ਉਹ ਨਾਮ ਆਪ ਇਨ੍ਹਾਂ ਵਿਚ ਨਹੀਂ। ਇਨ੍ਹਾਂ ਨੂੰ ਪੜ੍ਹਨ ਨਾਲ ਮੁਕਤੀ ਵੀ ਨਹੀਂ ਮਿਲਦੀ। ਇਸ ਤਰ੍ਹਾਂ ਡਾਕਟਰੀ ਦੀਆਂ ਪੁਸਤਕਾਂ ਵਿਚ ਨੁਸਖੇ ਤੇ ਰੋਗਾਂ ਦੇ ਇਲਾਜ ਦਾ ਢੰਗ ਤਾਂ ਦੱਸਿਆ ਹੁੰਦਾ ਹੈ, ਪਰ ਦਵਾਈਆਂ ਨਹੀਂ ਹੁੰਦੀਆਂ, ਉਹ ਤਾਂ ਡਾਕਟਰ ਕੋਲੋਂ ਹੀ ਮਿਲਦੀਆਂ ਹਨ। ਜੇਕਰ ਕੋਈ ਰੋਗੀ ਸਾਰਾ ਦਿਨ ਹਿਕਮਤ ਦੀਆਂ ਕਿਤਾਬਾਂ ਪੜ੍ਹਦਾ ਰਹੇ, ਦਵਾਈ ਵਰਤੇ ਨਾ, ਉਹ ਕਦੇ ਵੀ ਤੰਦਰੁਸਤ ਨਹੀਂ ਹੋ ਸਕਦਾ। ਆਰਾਮ ਤਾਂ ਜੋ ਕੁਝ ਉਹਨਾਂ ਵਿਚ ਲਿਖਿਆ ਹੈ ਉਸ ਉੱਤੇ ਅਮਲ ਕਰਨ ਨਾਲ ਤੇ ਡਾਕਟਰ ਦੀ ਦਿੱਤੀ ਦਵਾਈ ਦੀ ਵਰਤੋਂ ਨਾਲ ਹੀ ਹੋ ਸਕਦਾ ਹੈ। ਦਵਾਈ ਕੋਈ ਹੋਰ ਚੀਜ਼ ਹੈ ਤੇ ਕਿਤਾਬ ਵਿਚ ਲਿਖਿਆ ਦਵਾਈ ਦਾ ਨੁਸਖਾ ਹੋਰ ਸ਼ੈ ਹੈ। ਇਸੇ ਤਰ੍ਹਾਂ ਜੇ ਕੋਈ ਖਾਣਾ ਬਣਾਉਣ ਦੀਆਂ ਕਿਤਾਬਾਂ ਜਿਨ੍ਹਾਂ ਵਿਚ ਖਾਣੇ ਬਣਾਉਣ ਦੇ ਢੰਗ ਲਿਖੇ ਹੋਣ, ਪੜ੍ਹਦਾ ਰਹੇ ਕਿ ਅਮਕਾ ਖਾਣਾ ਕਿਵੇਂ ਬਣਦਾ ਹੈ, ਤਾਂ ਸਿਰਫ ਪੜ੍ਹਨ ਨਾਲ ਖਾਣੇ ਦਾ ਨਾ ਕਦੀ ਸਵਾਦ ਆ ਸਕਦਾ ਹੈ ਤੇ ਨਾ ਪੇਟ ਹੀ ਭਰਦਾ ਹੈ, ਜਿਤਨਾ ਚਿਰ ਖਾਣਾ ਖਾ ਨਾ ਲਵੇ। ਇਸੇ ਤਰ੍ਹਾਂ ਜੇ ਕਿਸੇ ਨੇ ਰੇਲ ਗੱਡੀ ਦਾ ਸਫ਼ਰ ਕਰਨਾ ਹੋਵੇ ਤਾਂ ਪਹਿਲਾਂ ਰੇਲ ਦੇ ਟਾਈਮ ਟੇਬਲ ਸਮਾਂ ਸੂਚੀ ਦੀ ਚੰਗੀ ਤਰ੍ਹਾਂ ਘੋਖ ਕਰਦਾ ਹੈ, ਜਿੱਥੋਂ ਪਤਾ ਲੱਗਦਾ ਹੈ ਕਿ ਮੈਂ ਜਿੱਥੇ ਜਾਣਾ ਹੈ ਉਹ ਕਿਤਨਾ ਲੰਬਾ ਸਫ਼ਰ ਹੈ, ਰਾਹ ਵਿਚ ਕਿਹੜੇ ਕਿਹੜੇ ਸਟੇਸ਼ਨ ਆਉਂਦੇ ਹਨ, ਕਿਤਨਾ ਭਾੜਾ ਲੱਗਦਾ ਹੈ ਅਤੇ ਕਿਤਨੇ ਵਜੇ ਸਟੇਸ਼ਨ ਤੇ ਗੱਡੀ ਚੱਲੇਗੀ। ਪਰ ਕੇਵਲ ਸਮਾਂ ਸੂਚੀ ਪੜ੍ਹਨ ਨਾਲ ਹੀ ਅਸੀਂ ਆਪਣੇ ਮਿੱਥੇ ਸਥਾਨ ਤੇ ਨਹੀਂ ਪੁੱਜ ਸਕਦੇ। ਹਾਂ, ਜੇਕਰ ਸਟੇਸ਼ਨ ਤੇ ਜਾ ਕੇ ਟਿਕਟ ਲੈ ਕੇ ਗੱਡੀ ਵਿਚ ਜਾ ਬੈਠੀਏ ਤਾਂ ਹੀ ਮਿੱਥੇ ਟਿਕਾਣੇ ਤੇ ਪੁੱਜਣ ਦੇ ਅਧਿਕਾਰੀ ਹੋ ਸਕਦੇ ਹਾਂ। ਜੇ ਲੋਕ ਕਿਸੇ ਸੱਤ ਪੁਰਸ਼ ਦੀ ਸੰਗਤ ਬਗੈਰ ਕੇਵਲ ਗ੍ਰੰਥਾਂ ਪੋਥੀਆਂ ਨੂੰ ਪੜ੍ਹ ਕੇ ਹੀ ਮੁਕਤੀ ਪਾਉਣਾ ਚਾਹੁੰਦੇ ਹਨ, ਉਹ ਗਲਤੀ ਤੇ ਹਨ। ਸੱਤ ਪੁਰਸ਼ਾਂ ਦੀ ਸੰਗਤ ਤੋਂ ਬਗੈਰ ਅੱਜ ਤੱਕ ਕਿਸੇ ਨੂੰ ਵੀ ਮੋਕਸ ਨਹੀਂ ਮਿਲੀ, ਬਲਕਿ ਵੇਦਾਂ ਸ਼ਾਸਤਰਾਂ ਦੀ ਵਿਦਿਆ ਹੰਕਾਰ ਦਾ ਕਾਰਨ ਬਣ ਕੇ ਅਧੋਗਤੀ ਨੂੰ ਲਿਜਾਂਦੀ ਹੈ। ਸੰਤ ਮਾਰਗ 1974 ਨੂੰ ਛੋਟੇ ਸੰਤ ਜੀ ਮਹਾਰਾਜ ਨੇ ਵੀ ਦਰਸ਼ਨ ਬਖਸ਼ੇ ਸਨ ਤੇ ਪ੍ਰੇਮੀਆਂ ਦੇ ਘਰੀ ਚਰਨ ਪਾਏ ਸਨ।